ਦੇਵਾ ਜਪ ਕਰਨਾ ਜਿਹੜੇ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਰਸਨਾ ਦੇ ਨਾਲ ਤੇ ਗੁਰੂ ਦੀ ਅਰਾਧਨਾ ਅੰਦਰ ਕਰਦੇ ਨੇ ਬੇਤਰੀ ਸਤਿਗੁਰ ਵੇਖਣਾ ਸਰਬ ਨੂੰ ਸੁਣਨਾ ਗੁਰਨਾ ਸਤਿਗੁਰ ਛੇਤੀ ਰਤਿਆ ਦਰਗੇ ਪਾਈ ਦਰਗਾਹ ਦੀ ਮੈਂ ਬੇਨਤੀ ਕਰਦਾ ਦਰਗਾਹ ਨੇੜੇ ਜੇ ਤਾਂ ਸ਼ੁਰੂ ਹੋ ਜਾਂਦੀ ਹੈ ਆਹ ਜਿਹੜਾ ਮਾੜਾ ਜਿਹਾ ਵੀ ਪੁੰਨ ਕਰਦਾ ਨਾ ਉਹ ਵੀ ਦਰਗਾਹ ਚ ਆਉਂਦਾ ਜੇ ਪਾਪ ਕਰਦਾ ਤਾਂ ਦੋਏ ਮਿਲਦੇ ਨੇ ਪਾਪਾਂ ਦਾ ਫਲ ਨਰਕ ਮਿਲਦਾ ਪੁੰਨਾਂ ਦਾ ਫਲ ਦਰਗਾਹ ਤੇ ਵਿੱਚ ਬਾਸਾ ਮਿਲਦਾ ਹੁਣ ਦਰਗਾਹ ਕੀ ਹੋਈ ਜਿਹਦੇ ਬਾਰੇ ਮਹਾਰਾਜ ਕਹਿੰਦੇ ਨੇ ਦਰਗੇ ਪਾਈ ਇੱਥੋਂ ਪਹਿਲੀ ਜਿਹੜੀ ਦਰਗਾਹ ਹੈ ਉਹ ਦੇਵਤਿਆਂ ਦੀ ਹੈ ਉਹਨੂੰ ਗਦਰਭ ਲੋਕ ਆਖਦੇ ਨੇ ਇੱਥੇ ਦੇ ਬਾਦਸ਼ਾਹ ਨਾਲੋਂ 100 ਗੁਣਾ ਸੁੱਖ ਉਹਨੂੰ ਵੱਧ ਹੋਇਆ ਕਰਦਾ ਉਹਦੇ ਉੱਤੇ ਦੇਵਗੰਧਰਵ ਲੋਕ ਹੈ ਉਸ ਲੋਕ ਨਾਲੋਂ 100 ਗੁਣਾ ਜ਼ਿਆਦਾ ਸੁੱਖ ਹੁੰਦਾ ਤੂੰ 100 ਨਾਲ ਜਰਬ ਦੇਈ ਜਾਓ ਇਹਦੇ ਉੱਤੇ ਪਿੱਤਰ ਲੋਕ ਹੈ ਪਿੱਤਰ ਲੋਕ ਦੇ ਉੱਤੇ ਸਵਰਗ ਲੋਕ ਹੈ ਸਵਰਗ ਲੋਕ ਦੇ ਉੱਤੇ ਇੰਦਰ ਲੋਕ ਹੈ ਇਹਦੇ ਬਾਅਦ ਕਰਮਦੇਵ ਲੋਕ ਹੈ ਜਾਨਦੇਵ ਲੋਕ ਹੈ ਪਰਜਾਪਤ ਲੋਕ ਹੈ ਇੱਥੇ ਤੱਕ ਕਰੋੜ ਖਰਬ ਗੁਣਾ ਜ਼ਿਆਦਾ ਸੁੱਖ ਹੁੰਦਾ ਇੱਥੇ ਨਾਲੋਂ ਫਿਰ ਬਰਮਦੇਵ ਲੋਕ ਹੈ ਸ਼ਿਵਲੋਕ ਦੇ ਲੋਕ ਹੈ ਤੇ ਸਾਰਿਆਂ ਤੋਂ ਅਖੀਰ ਹੈ ਬੈਕੁੰਠ ਤਾਂ ਇੱਥੇ ਤੱਕ ਤਾਂ ਜਾਂਦੇ ਨੇ ਪਾਪ ਕਰਨ ਪੁੰਨ ਪੁੰਨ ਕਰਨ ਵਾਲੇ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਜ ਕੇ ਜਾ ਜਿਹੜਾ ਜਿੱਥੇ ਮੈਂ ਗੱਲ ਕਰਦਾ ਉਹ ਧਰਮ ਰਾਜ ਦਾ ਰਸਤਾ ਹੋਰ ਹੈ ਇਹ ਰਸਤਾ ਹੋਰ ਹੈ ਇਹ ਜਾਂਦੇ ਨੇ ਸਿੱਧੇ ਨਿਰੰਕਾਰ ਦੀ ਦਰਗਾਹ ਚ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਗਰ ਨਿਹਾਲ ਤਿੱਥਾ ਖੰਡ ਮੰਡਲ ਪਰ ਪੰਡ ਜੇ ਕੋ ਪਤਾ ਹੈ ਤਾਂ ਅੰਤ ਤਿੱਥਾ ਲੋ ਲੋ ਆਕਾਰ ਇੱਥੇ ਭਗਤ ਜਾਂਦੇ ਨੇ ਨਾਮ ਜਪਣ ਵਾਲੇ ਜਾਂਦੇ ਨੇ ਜਿਹਨਾਂ ਨੇ ਆਪਣਾ ਸਰੀਰ ਕਿਸੇ ਲੇਖੇ ਚ ਲਾਇਆ ਉਹ ਗੁਰੂ ਲੋਕ ਚ ਜਾਂਦੇ ਨੇ ਗੁਰੂ ਲੋਕ ਕਹਿੰਦੇ ਨੇ ਇੱਥੇ 4 ਕਿਸਮ ਦੀ ਮੁਕਤੀ ਮਿਲਿਆ ਕਰਦੀ ਹੈ ਇਹ ਦੁਬਾਰਾ ਨਹੀਂ ਆਇਆ ਕਰਦੇ ਇੱਕ ਵਾਰੀ ਜਾ ਕੇ ਲੇਕਿਨ ਇਹਨਾਂ ਨੂੰ ਸ਼ਕਤੀ ਹੁੰਦੀ ਹੈ ਇਹਨਾਂ ਚ ਜੇ ਜੀ ਜਾਏ ਇੱਥੇ ਦੁਕਾਨ ਜਾ ਕੇ ਬਹਿ ਜਾਣਗੇ ਸੁਣਗੇ ਨਿਸ਼ਾਨੀ ਇਹ ਹੋਏਗੀ ਜਿੱਥੇ ਇਹਨਾਂ ਦਾ ਵਾਸਾ ਹੋ ਜਾਏਗਾ ਉੱਥੇ ਇੱਕ ਪਿੰਨ ਡ੍ਰੌਪ ਸਾਇਲੈਂਸ ਹੋਏਗੀ ਕੋਈ ਬੰਦਾ ਨਹੀਂ ਬੋਲਦਾ ਹੋਏਗਾ ਸਮਝ ਲਓ ਵੀ ਦਰਗਾਹ ਤੋਂ ਫਰਿਸ਼ਤੇ ਆ ਕੇ ਬੈਠ ਗਏ ਸ਼ਹੀਦ ਸਿੰਘ ਆ ਕੇ ਬੈਠ ਗਏ ਅੱਖਾਂ ਨਾਲ ਦੇਖੇ ਨੇ ਜਿਹਨਾਂ ਨੇ ਮਹਾਰਾਜ ਜੀ ਦੱਸਦੇ ਸੀ ਆਹ ਇੱਥੇ ਦੀ ਬਾਤ ਹੈ ਫਤਿਹਗੜ੍ਹ ਸਾਹਿਬ ਦੀ ਦੀਵਾਨ ਵਿੱਚ ਮੈਂ ਹੀ ਬੈਠਾ ਸੀ ਉਸ ਵੇਲੇ ਤਿੰਨੇ ਮੁੱਖ ਦੇਵਤੇ ਆ ਕੇ ਬੈਠ ਗਏ ਮਹਾਰਾਜ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਵੀ ਉਹ ਕੌਣ ਹੋਏ ਜਿਹੜੇ ਚਾਦਰ ਦੇ ਉੱਤੇ ਆ ਕੇ ਬੈਠ ਗਏ ਉਹ ਕਹਿੰਦੇ ਗੁਪਤ ਰੱਖੀ ਦੀਆਂ ਇਹ ਗੱਲਾਂ ਇਹ ਤਿੰਨੇ ਦੇਵ ਵੱਡੇ ਦੇਵ ਆਏ ਸੀ ਅੱਜ ਗੁਰੂ ਦਰਬਾਰ ਚ ਕਿਉਂ ਕਿਉਂਕਿ ਇਹ ਚੀਜ਼ਾਂ ਉੱਥੇ ਹੈ ਨੀ ਹੈ ਪਰ ਸ਼ਿਵਜੀ ਖੋਜਦੇ ਫਿਰਦੇ
ਖੋਜਦੇ
ਖੋਜੇ ਮਹੇਸ਼ਰ, ਕਿਉਂ ਖੋਜਦਾ? ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਮਹਾਰਾਜ ਕਹਿੰਦੇ ਜਿਹੜਾ ਬੈਕੁੰਠ ਧਾਮ ਹੈ ਨਾ, ਉਹਦੇ ਸਾਰੇ ਹੀ ਦੇਵਤੇ ਆ ਜਾਇਆ ਕਰਦੇ ਨੇ। ਕਿੱਥੇ? ਜਿਵੇਂ ਤੁਸੀਂ ਬੈਠੇ ਹੋ ਇਹ ਸਤਸੰਗ ਚ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ, ਜਿੱਥੇ ਕੋਈ ਵੀ ਰਾਗ ਦੁਆਸ਼ ਦੀ ਬਾਤ ਨਾ ਹੁੰਦੀ ਹੋਵੇ, ਨਾਮ ਦੀ ਬਾਤ ਹੁੰਦੀ ਹੋਵੇ, ਉੱਥੇ ਬੈਕੁੰਠ ਪਤੀ ਸਾਰੇ ਦੇਵਤਿਆਂ ਸਮੇਤ ਆ ਜਾਂਦਾ ਹੈ। ਹਰ ਕੀ ਕਥਾ ਹੋਤ ਹੈ ਜਹਾਂ ਗੰਗਾ ਵੀ ਚਲਾ ਦਿੱਤਾ। ਇੱਕ ਵਾਰੀ ਰਤਨਗੜ੍ਹ ਦੀਵਾਨ ਲੱਗਿਆ ਹੋਇਆ ਸੀ, ਸਹਿਜ ਨਾਲ ਮੇਰੇ ਮੂੰਹ ਚੋਂ ਨਿਕਲ ਗਿਆ। ਮੈਂ ਕਿਹਾ ਪਿਆਰਿਓ, ਇਸ ਵੇਲੇ ਦੇਵਤੇ ਬੈਠੇ ਨੇ ਇੱਥੇ, ਤੀਰਥ ਬੈਠੇ ਨੇ ਠਾਹਟ, ਉਹਨਾਂ ਨੇ ਆਪਣੀਆਂ ਆਪਣੀਆਂ ਸਾਰਿਆਂ ਨੇ ਜਿਵੇਂ ਦੁਕਾਨ ਲਾਈ ਦੀ ਹੈ, ਇਹ ਆਪਣਾ ਸਮਾਨ ਖੋਲ੍ਹ ਕੇ ਰੱਖਿਆ ਹੋਇਆ। ਇੱਕ ਇੱਕ ਫਲ ਆ ਉਹਨੇ ਤੀਰਥ ਕੀ ਹੈ, ਇੱਕ ਫਲ ਸੰਤ ਮੇਲੇ ਫਲ ਚਾਰ, ਇੱਥੇ ਤੱਕ ਕਿ ਬੈਕੁੰਠ ਪਤੀ ਵੀ ਆਏ ਹੋਏ ਨੇ। ਹਰ ਕੀ ਕਥਾ ਹੋਤ ਹੈ ਜਾਂ ਗੰਗਾ ਵੀ ਚਲਾ ਦਿੱਤਾ। ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗ ਬੈਕੁੰਠ ਹੈ। ਜਿੱਥੇ ਪਰਮੇਸ਼ਰ ਦੀ ਕਥਾ ਵਾਰਤਾ ਚੱਲਦੀ ਹੋਏਗੀ, ਉੱਥੇ ਬੈਕੁੰਠ ਬਣ ਜਾਂਦਾ, ਬੈਕੁੰਠ ਪਤੀ ਆ ਜਾਂਦਾ। ਐਸਾ ਭਾਈ ਗੁਰਦਾਸ ਜੀ ਨੇ ਇੱਕ ਵਿੱਚ ਸਵਈਆਂ 'ਚ ਲਿਖਿਆ ਵੀ ਇਹ ਨਾਰਦ ਮੁਨ ਮੈਨੂੰ ਇਹ ਕਹਿੰਦੇ ਨੇ ਵੀ ਮੇਰਾ ਕੋਈ ਘਰ ਨੀ, ਮੇਰੇ ਕੋਈ ਬੱਚੇ ਨੀ, ਮੇਰਾ ਕੋਈ ਪਰਿਵਾਰ ਨੀ, ਪਰ ਦੁਨੀਆਂ ਨੀ ਜਾਣਦੀ, ਜਿੱਥੇ ਹਰੀ ਦੀ ਕਥਾ ਹੁੰਦੀ ਹੈ ਉੱਥੇ ਉਹ ਮੇਰੇ ਬੱਚੇ ਨੇ, ਮੈਂ ਉਹਨਾਂ ਵਿੱਚ ਜਾ ਕੇ ਬਹਿਣਾ, ਉਹੀ ਮੇਰਾ ਘਰ ਹੈ। ਮੈਂ ਮੰਗੋ ਕੀ ਮੰਗਦੇ ਹੋ, ਐਵੇਂ ਨਿਕਲ ਗਿਆ ਮੂੰਹ 'ਚ। ਚੁੱਪ ਕਰਕੇ ਕਿਹਨੂੰ ਪਤਾ ਲੱਗਦਾ ਵੀ ਕੀ ਮੰਗਣਾ। ਉਹ ਮਹੀਨੇ ਬਾਅਦ ਇੱਕ ਮਾਈ ਆਈ ਉੱਥੇ ਦੀ, ਰੁਮਾਲਾ ਲਿਆ ਹੋਇਆ 50 ਰੁਪਏ, ਮੱਥਾ ਟੇਕਤਾ ਮਹਾਰਾਜ ਨੂੰ ਆ ਕੇ। ਮੈਂ ਕਿਹਾ ਮਾਤਾ, ਅਸੀਂ ਤਾਂ ਆਪਣਾ ਅਸੂਲ ਬਣਾਇਆ ਹੋਇਆ, ਕਿਉਂਕਿ ਮੈਂ ਘਰ 'ਚ ਰਹਿਣਾ, ਇਸ ਕਰਕੇ ਅਸੀਂ ਨਾ ਪੈਸੇ ਘਰ 'ਚ ਵਾੜਦੇ ਹਾਂ ਨਾ ਕੋਈ ਰੁਮਾਲੇ, ਤੂੰ ਕਿਸੇ ਗੁਰਦੁਆਰੇ ਟੇਕ ਦਿੰਦੀ ਚੰਗਾ। ਇੱਥੇ ਕੰਮ ਲੈ ਸਤਸੰਗ 'ਚ ਅਸੀਂ ਤਾਂ ਕੋਈ ਚੀਜ਼ ਵਾਧੂ ਅੰਦਰ ਜਾਣ ਨਹੀਂ ਦਿੰਦੇ। ਇਹ ਕੀ ਗੱਲ ਹੈ? ਕਹਿਣ ਲੱਗੀ ਮੈਂ ਰਤਨਗੜ੍ਹ ਤੋਂ ਆਈ ਹਾਂ, ਮੈਨੂੰ ਕਿੰਨੇ ਸਾਲਾਂ ਦਾ ਦਵਾ ਸੀ, ਕਿਸੇ ਤਰੀਕੇ ਨਾਲ ਹਟਦਾ ਨਹੀਂ ਸੀ। ਕਹਿੰਦੀ ਜਦ ਤੁਸੀਂ ਕਿਹਾ ਵੀ ਇੱਥੇ ਸਾਰੇ ਦੇਵਤੇ ਬੈਠੇ ਨੇ, ਮੰਗੋ ਕੀ ਮੰਗਦੇ ਹੋ? ਕਹਿੰਦੀ ਮੈਂ ਕਿਹਾ ਮੇਰਾ ਦਵਾ ਹਟ ਗਿਆ। ਉਹ ਇਕੱਲੀ ਨੂੰ ਰਿਹਾ ਬੰਦਾ ਹੋਣਾ, 4-5 ਹਜ਼ਾਰ ਇੰਨੀ ਸੰਗਤ ਸੀ, ਇੱਕ ਨੂੰ ਸੋਝੀ ਆਈ, ਬਾਕੀਆਂ ਨੂੰ ਤਾਂ ਆਈ ਨਾ ਕਿਸੇ ਨੂੰ। ਕਹਿੰਦੀ ਮੇਰਾ ਦਵਾ ਜਦੇ ਹਟ ਗਿਆ, ਬਹੁਤ ਪੁਰਾਣਾ ਦਵਾ ਸੀ, ਕੋਈ 20 ਸਾਲ ਹੋ ਗਏ ਸੀ, ਮੈਂ ਨਾ ਮਰਦੀ ਸੀ ਨਾ ਜਿਉਂਦਿਆ ਸੀ। ਇਹ ਜਿਹੜੀ ਇਹ ਸੰਗਤ ਹੁੰਦੀ ਹੈ ਨਾ, ਇੱਥੇ ਦ੍ਰਿਸ਼ਟੀ ਹੁੰਦੀ ਹੈ ਗੁਰੂਆਂ ਦੀ। ਸੋ ਇਹ ਜਿਹੜੇ ਆਪਣਾ ਜੀਵਨ ਇੱਥੇ ਸਹੀ ਤਰੀਕੇ ਨਾਲ ਚਲਾ ਕੇ ਜਾਂਦੇ ਨੇ, ਉਹਨਾਂ ਨੂੰ ਦਰਗਾਹ ਵਿੱਚ ਥਾਂ ਮਿਲਿਆ ਕਰਦਾ। ਦਰਗਾਹ 'ਚ ਕਿੰਨਾ ਸੁੱਖ ਹੈ, ਪਹਿਲਾਂ ਮੈਂ ਗਿਣ ਚੁੱਕਿਆ, ਕਿੰਨੇ ਰਿਜ਼ਰਵ ਦੇ ਦਿਓ, 11 ਨੂੰ ਦੇ ਦਿਓ, 11 ਉੱਤੇ ਲਿਖ ਦਿਓ 100 ਦੇ, ਵੀ 11 ਵਾਰੀ 100 ਨੂੰ ਰਿਜ਼ਰਵ ਦੇਣੀ। ਇਹਨਾਂ ਸਾਰਿਆਂ ਦੇ ਉੱਤੇ ਸੱਚਖੰਡ ਹੁੰਦਾ, ਸੱਚਖੰਡ ਦੇ ਵਿੱਚ ਗਿਆ ਹੋਇਆ ਬੰਦਾ ਫੇਰ ਨਹੀਂ ਆਉਂਦਾ, ਬੈਕੁੰਠ ਧਾਮ 'ਚ ਗਿਆ ਹੋਇਆ ਵਾਪਸ ਆ ਜਾਂਦਾ, ਉਹ ਪੁੰਨ ਮੁੱਕ ਜਾਂਦਾ, ਮੁੱਕਣ 'ਤੇ ਫੇਰ ਮੁੜ ਕੇ ਇੱਥੇ ਆਉਣਾ ਪੈਂਦਾ। ਜਿਹੜੀ ਸੱਚੀ ਦਰਗਾਹ ਹੈ ਗੁਰੂਆਂ ਦੀ, ਉੱਥੇ ਗਿਆ ਹੋਇਆ ਫੇਰ ਨਹੀਂ ਆਇਆ ਕਰਦਾ, ਉਹ ਭੇਜਦੇ ਨੇ, ਐ ਨਹੀਂ ਆਉਂਦਾ ਵੀ ਕਰਮਾਂ ਦਾ ਬੰਨਿਆ ਆਉਂਦਾ, ਉਹਨੂੰ ਭੇਜਿਆ ਜਾਂਦਾ, ਸ਼ਕਤੀਆਂ ਮੰਗਦਾ, ਸ਼ਕਤੀਆਂ ਵੀ ਦਿੰਦੇ ਨੇ, ਗੁਣ ਦੇ ਕੇ ਭੇਜਦੇ ਵੀ ਜਾ ਸੰਸਾਰ ਦੇ ਵਿੱਚ ਆ ਕੰਮ ਕਰਕੇ ਆ, ਉਹਦਾ ਆਉਣਾ ਸੰਸਾਰ ਤੇ ਧਨ ਹੋਇਆ ਕਰਦਾ, ਉਹਨੇ ਆ ਕੇ ਆਪਣਾ ਕੰਮ ਕਰਨਾ, ਉਹ ਭੇਜੇ ਹੋਏ ਆਉਂਦੇ ਨੇ, ਤੇ ਜਿੱਦਣ ਆ ਜਾਵੇ ਸੰਦੇਸ਼ਾ ਉਦਣੇ ਫੇਰ ਨੀ ਅਰਦਾਸ ਕਰਦੇ ਵੀ ਮਹਾਰਾਜ ਮੈਨੂੰ ਹੋਰ ਥੋੜਾ ਜਿਹਾ ਰਹਿਣ ਦੇ, ਬਿਲਕੁਲ ਨਹੀਂ, ਉਹ ਕਹਿੰਦੇ ਆ ਕੇ ਆ ਗਈ ਹੁਣ ਚੱਲੀਏ, ਉਡੀਕਦੇ ਰਹਿੰਦੇ ਨੇ। ਉਹਨਾਂ ਨੂੰ 4 ਕਿਸਮ ਦੀ ਮੁਕਤੀ ਮਿਲਿਆ ਕਰਦੀ ਹੈ। ਪਹਿਲੀ ਹੁੰਦੀ ਹੈ ਸਾ ਲੋਕ, ਉਹ ਉਸ ਲੋਕ ਦੇ ਵਿੱਚ ਜਾ ਕੇ ਵਸਣ ਲੱਗ ਜਾਣਾ। ਦੂਸਰੀ ਹੁੰਦੀ ਹੈ ਸਮਜੀਪ, ਉਹ ਲੋਕ ਦੇ ਵਿੱਚ ਤਾਂ ਉਹ ਵੱਸਦਾ ਕਿਸੇ ਮਹੱਲੇ 'ਚ ਦੂਰ ਵੱਸਦਾ, ਜਿਹੜਾ ਸਮੀਪ ਹੁੰਦਾ ਬਿਲਕੁਲ ਨੇੜੇ ਵੱਸਦਾ ਉਸੇ ਗਲੀ 'ਚ। ਤੀਸਰੀ ਹੁੰਦੀ ਹੈ ਸਰੂਪ, ਜਿਹਾ ਜਿਹਾ ਰੱਬ ਦਾ ਸਰੂਪ ਉਹ ਆ ਜਾਈ ਉਹਦਾ ਸਰੂਪ ਹੋ ਜਾਂਦਾ ਹੈ, ਲੀਨ ਹੋ ਜਾਂਦਾ। ਚੌਥੀ ਹੁੰਦੀ ਹੈ ਸਾਜੁਜ, ਸਾਜੁਜ ਹੋਇਆ ਕਰਦੀ ਹੈ ਵੀ ਰੱਬੇ ਬਣ ਜਾਂਦਾ, ਉਹ ਸੋਚ ਫਿਰ ਕੇ ਤੂੰ ਵਾਇਆ ਜਾ ਕੋ ਕਹਿਤਾ ਔਰ। ਸੋ ਇਹ ਗੁਰੂ ਦੇ ਜਿਹੜੇ ਪਿਆਰੇ ਨੇ, ਇਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਆਪਣੇ ਘਰ ਨੂੰ ਜਾ ਰਹੇ ਹਾਂ, ਇੱਥੇ ਤਾਂ ਨਾਟਕ ਜੇਟਕਾ ਉਹ ਸਾਡੇ ਵਰਗਾ ਨਹੀਂ ਹੁੰਦਾ, ਸਾਡੇ ਨਾਲ ਉਹ ਨਿਆਰੇ ਹੁੰਦੇ ਨੇ। ਸੋ ਐਸਾ ਭਿਆਨਕ ਯੁੱਧ ਹੋ ਰਿਹਾ ਉੱਥੇ, ਤੇ ਇਕੱਲੇ ਇਕੱਲੇ ਸਿੰਘ, ਫਿਰ ਦੋ ਸਿੰਘ ਗਏ, ਫਿਰ ਪੰਜ ਗਏ, ਭਾਈ ਦੇਵਾ ਸਿੰਘ ਵਰਗੇ ਪੰਜ ਮੁਕਤੇ ਜਿਹੜੇ ਸੀ, ਭਾਈ ਈਸ਼ਰ ਸਿੰਘ ਵਗੈਰਾ, ਇਹ ਜਾਂਦੇ ਨੇ। ਤੇ ਫਿਰ ਸਾਹਿਬ ਅਜੀਤ ਸਿੰਘ ਜੀ ਨੇ ਬੇਨਤੀ ਕਰੀ ਕਿ ਮਹਾਰਾਜ ਹੁਣ ਮੈਨੂੰ ਆ ਕੇ ਦੇ। ਮਹਾਰਾਜ ਕਹਿੰਦੇ ਧੰਨ, ਤੂੰ ਕਸ਼ਤਰੀ ਧਰਮ ਦੀ ਪਾਲਣਾ ਕਰ। ਉਹ ਯੁੱਧ ਕਰਿਆ, ਇਤਿਹਾਸ ਦੇ ਵਿੱਚ ਆਉਂਦਾ ਕਿ ਐਸਾ ਯੁੱਧ ਕਦੇ ਕਿਸੇ ਨੇ ਕਰਿਆ ਹੀ ਨਹੀਂ, ਇੰਨੀ ਫੁਰਤੀ, ਸਾਹਮਣੇ ਨੀ ਕੋਈ ਖੜਾ ਰਹਿ। ਤਿੰਨ ਘੰਟੇ ਯੁੱਧ ਕਰਦਿਆਂ ਨੂੰ ਜਦ ਲੰਘ ਗਏ, ਫਿਰ ਜਾ ਕੇ ਸਰੀਰ ਛਾਨੀ ਛਾਨੀ ਹੋ ਗਿਆ, ਦੂਰ ਨਿਕਲ ਗਏ ਤੇ ਉੱਥੇ ਜਾ ਕੇ ਆਪਦਾ ਸਰੀਰ ਅਲੋਪ ਹੋ ਗਿਆ। ਉਹਦੇ ਬਾਅਦ ਸਾਹਿਬ ਜੁਝਾਰ ਸਿੰਘ ਦੀ ਛੋਟੀ ਉਮਰ ਹੈ, ਦੇਖ ਰਹੇ ਨੇ ਸਾਰੇ, ਉਹਨਾਂ ਦੇ ਯੁੱਧ ਨਾਲ ਸ਼ਾਮ ਪੈ ਗਈ। ਜਦੋਂ ਇਹ ਹੋਇਆ, ਉਸ ਵੇਲੇ ਗੁਰੂ ਮਹਾਰਾਜ ਜੀ ਨੇ ਅਰਦਾਸ ਕਰੀ ਵੀ ਹੇ ਪ੍ਰਭੂ, ਤੈਂ ਅਮਾਨਤ ਦਿੱਤੀ ਸੀ, ਤੇਰੀ ਅਮਾਨਤ ਤੇਰੇ ਕੋਲ ਪਹੁੰਚ, ਮੈਂ ਸੁਰਖਰੂ ਹੋ ਗਿਆ। ਮਹਾਰਾਜ ਕਹਿਣ ਲੱਗੇ ਪਿਆਰੇ, ਉਹ ਕਰਨੀ ਇਹ ਪਿਆਰੇ ਕਰਕੇ ਨੇ, ਜਿਹਨੂੰ ਯਾਦ ਕਰ ਕਰਕੇ ਸੰਸਾਰ ਨੂੰ ਸੁਰਮਤਾਈ ਪ੍ਰਾਪਤ ਹੋ, ਤੇ ਜਸ ਗਾਉਣਗੇ। ਐ ਪੜ੍ਹ ਲਓ ਸਾਰੇ ਪ੍ਰੇਮੀ, ਬਾਬਾ ਬਾਬਾ ਬਈ ਜਸ ਗਾਊ ਸਾਰੀ ਦੁਨੀਆ, ਬਾਬਾ ਬਾਬਾ ਬਈ ਜਸ ਗਾਊ ਸਾਰੀ ਦੁਨੀਆ, ਬਾਬਾ ਬਾਬਾ ਕਈ ਜਸ ਗਾਉ ਸਾਰੀ ਦੁਨੀਆ, ਸ਼ਕਤੀ ਕਰ ਲੱਖੋਂ ਸੰਗ ਲੜਾਈ, ਸੁਕੁਚਿਤ ਰਹੇ ਨਾ ਅਜਮਤ ਕਰਤੇ ਕਲੀ ਕਾਲ ਵਰਤਾਈ। ਸਾਰੇ ਸਿੰਘਾਂ ਚ ਸ਼ਕਤੀਆਂ ਸੀਗੀਆਂ। ਜੇ ਭਾਈ ਮਤੀ ਦਾਸ ਕਹਿੰਦੇ ਨੇ ਬਈ ਮੈਂ ਦਿੱਲੀ ਗਰਕ ਕਰ ਦਿੰਦਾ, ਲਾਹੌਰ ਗਰਕ ਕਰ ਦਿੰਦਾ, ਉਹ ਐਵੇਂ ਨੀ ਸੀ ਕਹਿੰਦੇ, ਸ਼ਕਤੀ ਸੀ ਉਹਨਾਂ ਚ। ਇਹ ਸਾਰੇ ਸਿੰਘਾਂ ਚ ਸ਼ਕਤੀ ਸੀ। ਜੇ ਮੈਂ ਇਹ ਗੱਲ ਚਲਾਵਾਂ ਬੜਾ ਲੰਮਾ ਟਾਈਮ ਲੱਗ ਜਾਏਗਾ। ਮੋਟੀ ਗੱਲ ਹੈ ਬਈ ਕੋਈ ਵੀ ਸ਼ਕਤੀਆਂ ਤੋਂ ਬਿਨਾਂ, ਕਿਉਂਕਿ ਸਾਰੇ ਹੀ ਬ੍ਰਹਮ ਗਿਆਨੀ ਸੀਗੇ। ਬ੍ਰਹਮ ਗਿਆਨੀ ਦਾ ਕੋਈ ਅੰਤ ਨਹੀਂ ਹੁੰਦਾ, ਕੋਈ ਪਾਰਾਵਾਰ ਨਹੀਂ ਹੁੰਦਾ, ਉਹ ਵਾਹਿਗੁਰੂ ਦਾ ਸਰੂਪ ਹੋਇਆ ਕਰ। ਉਹਨਾਂ ਬ੍ਰਹਮ ਗਿਆਨੀਆਂ ਨੇ ਸੰਕੋਚ ਰੱਖਿਆ ਤੇ ਕੋਈ ਸ਼ਕਤੀ ਨਾ ਦਿਖਾਈ। ਸੁਖਚਿਤ ਰਹੇ ਨਾ ਅਜਮਤ ਕਰਤੇ ਕਲੀ ਕਾਲ ਵਰਤਾਈ। ਅਕਾਲ ਪੁਰਖ ਦਾ ਹੁਕਮ ਮੰਨਿਆ, ਹਰਕ ਤੋਂ ਸੋਗ ਤੋਂ ਨਿਆਰੇ ਰਹਿ ਕੇ ਖੇਲ ਕਰਦੇ ਰਹੇ, ਅਜਰ ਨੂੰ ਚਰ ਲਿਆ। ਸੋ ਇਹ ਜੋ ਚਮਕੌਰ ਸਾਹਿਬ ਦਾ ਸਾਕਾ ਹੈ, ਇਹ ਦੁਨੀਆਂ ਨੂੰ ਇੱਕ ਮਿਸਾਲ ਹੈ ਸਾਧ ਸਿੰਘ ਜੀ। ਇੱਕ ਤਾਂ ਹੁੰਦਾ ਆਦਮੀ ਅੜਿੱਕੇ ਆਇਆ ਹੋਇਆ ਲੜਦਾ, ਇੱਕ ਹੁੰਦਾ ਵੀ ਸਾਰੀਆਂ ਹੀ ਸ਼ਕਤੀਆਂ ਨੇ ਉਹਦੇ ਚ, ਲੇਕਿਨ ਉਹ ਸਬਰ ਵਿੱਚ ਹੈ। ਇੱਕ ਵਾਰੀ ਈਰਾਨ ਦੇ ਬਾਦਸ਼ਾਹ ਸੁਣ ਰਹੇ ਸੀਗੇ ਵੀ ਸਬਰ ਕੀ ਹੁੰਦਾ, ਸ਼ੁਕਰ ਕੀ ਹੁੰਦਾ। ਉਹਦੇ ਮਨ ਨੂੰ ਲੱਗੀ ਨਾ ਗੱਲ ਜਿਹੜੇ ਅਰਥ ਕਰ ਰਹੇ ਸੀ, ਤਾਂ ਉਸ ਵੇਲੇ ਇੱਕ ਪੀਰ ਨੇ ਦੱਸਿਆ ਵੀ ਜੇ ਤਾਂ ਸਹੀ ਅਰਥ ਜਾਣਨੇ ਨੇ ਨਾ ਤਾਂ ਤੂੰ ਸਰਮਦ ਰੰਗਦੇਵ ਦੀ ਕੈਦ ਚ ਹੈ, ਉਹਨੂੰ ਮਿਲ, ਆਪਣਾ ਭੇਜ ਵਕੀਲ। ਆਪਣੇ ਵਕੀਲ ਨੂੰ ਭੇਜਤਾ, ਇਜਾਜ਼ਤ ਲੈ ਲਈ, ਜਦ ਸਰਮਦ ਨੂੰ ਮਿਲਣ ਗਏ ਉਹ ਕਈ ਮਹੀਨਿਆਂ ਦਾ ਸੈੱਲ ਵਿੱਚ ਕੈਦ ਸੀ, ਨੇੜੇ ਚ ਸੂਰਜ ਦੀ ਰੋਸ਼ਨੀ ਨਹੀਂ ਸੀ ਉੱਥੇ ਜਾਂਦੀ। ਉਸ ਵੇਲੇ ਦਰਵਾਜ਼ੇ ਖੁੱਲ, ਦਰਵਾਜ਼ੇ ਦੇ ਅੱਗੇ ਆ ਗਿਆ, ਜਿੰਦਾ ਬਾਹਰ ਆ ਗਿਆ, ਦਰਵਾਜ਼ਾ ਖੁੱਲ ਗਿਆ, ਦੂਸਰਾ ਦਰਵਾਜ਼ਾ, ਤੀਸਰਾ, ਸੱਤ ਦਰਵਾਜ਼ਿਆਂ ਦੇ ਅੰਦਰ ਕੈਦ ਸੀਗਾ, ਸੱਤੇ ਹੀ ਖੋਲਤੇ, ਉਹ ਵੀ ਬਾਹਰ ਨਿਕਲਿਆ ਆ। ਕਹਿਣ ਲੱਗੇ ਕਿਵੇਂ ਆਇਆ ਤੁਸੀਂ? ਕਹਿੰਦੇ ਮੇਰੇ ਬਾਦਸ਼ਾਹ ਨੇ ਮੈਨੂੰ ਭੇਜਿਆ, ਮੈਂ ਸਬਰ ਤੇ ਸ਼ੁਕਰ ਦਾ ਮੈਂ ਨਾ ਪੁੱਛਣਾ। ਕਹਿੰਦੇ ਫਿਰ ਸਵੇਰੇ ਇੱਕ ਮਸ਼ਕ ਲਿਆਈ ਪਾਣੀ ਦੀ ਤੇ ਦੋ ਗਜ ਲਿਆਈ ਕੱਪੜਾ, ਕਿਉਂਕਿ ਮੈਂ ਬ੍ਰਹਿਣਾ, ਮੈਨੂੰ ਕੱਪੜਾ ਕੋਈ ਨਹੀਂ ਦਿੱਤਾ ਇਹਨਾਂ ਨੇ, ਮੈਂ ਨੰਗਾ ਰਹਿਣਾ, ਇਸ਼ਨਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਸਰੇ ਦਿਨ ਉਹ ਮਸ਼ਕ ਪਾਣੀ ਦੀ ਲੈ ਗਿਆ, ਦੋ ਗਜ ਕੱਪੜਾ ਲੈ ਗਿਆ, ਇਸ਼ਨਾਨ ਕਰਿਆ, ਸਰਮਦ ਨੇ ਕੱਪੜਾ ਪਹਿਨਿਆ ਤੇ ਬੈਠ ਗਏ। ਅਜੇ ਬਹਿੰਦੇ ਹੀ ਨੇ ਉਸੇ ਵੇਲੇ ਕੋਰੜੇ ਮਾਰਨ ਵਾਲਾ ਆ ਗਿਆ, 50 ਕੋਰੜੇ ਮਾਰੇ, ਪਿੰਡੇ ਵਿੱਚੋਂ ਸਰੀਰ ਚੋਂ ਖੂਨ ਦੀਆਂ ਤਾਰਾਂ ਚੱਲ ਰਹੀਆਂ ਨੇ, ਸੁੱਜਿਆ ਪਿਆ, ਰੋਜ਼ ਕੋਰੜੇ ਪੈਂਦੇ ਨੇ ਤੇ ਲੇਕਿਨ ਉਹ ਐਂ ਕਰੀ ਜਾਂਦਾ ਹੈ, ਸਮਝ ਨਾ ਆਈ ਉਹਦੇ। ਕਹਿੰਦੇ ਕੁਝ ਸਮਝਿਆ? ਉਹਦਾ ਕੋਰੜੇ ਮਾਰਨ ਵਾਲਾ ਸੀ, ਉਹਨੇ 101 ਕੋਰੜਾ ਮਾਰਨਾ ਸੀ, ਉਹ ਚੁੱਪ ਕਰਕੇ ਬਹਿ ਗਿਆ। ਕਹਿੰਦਾ ਨਾ ਮਹਾਰਾਜ, ਮੇਰੇ ਤਾਂ ਸਮਝ ਨਹੀਂ ਆਈ। ਕਹਿੰਦੇ ਮੈਂ ਤੈਨੂੰ ਪ੍ਰਤੱਖ ਦਿਖਾ ਰਿਹਾ, ਤੈਨੂੰ ਸਬਰ ਦੀ ਗੱਲ ਸਮਝ ਨਹੀਂ ਆਈ। ਕਹਿਣ ਲੱਗਾ ਮਹਾਰਾਜ, ਮੇਰੇ ਨੀ ਸਮਝ ਆਈ। ਕਹਿੰਦੇ ਚੱਲ ਮੈਂ ਤੈਨੂੰ ਤੇਰੇ ਨੇਤਰ ਖੋਲਦਾ, ਦੇਵ ਦ੍ਰਿਸ਼ਟੀ ਖੋਲਦਾ। ਜਦ ਉਹ ਮਾਰਨ ਲੱਗਿਆ ਤਾਂ ਕੀ ਦੇਖਦਾ? ਸਾਰੇ ਫਰਿਸ਼ਤੇ ਹੱਥ ਬੰਨੀ ਖੜੇ ਨੇ। ਕਹਿੰਦੇ ਪੀਰ ਜੀ, ਸਾਨੂੰ ਹੁਕਮ ਕਰ, ਅਸੀਂ ਇਹਦਾ ਰਾਜ ਗਰਕ ਕਰੀਏ, ਇਹਨੂੰ ਮਾਰ ਦਈਏ। ਉਹ ਐ ਕਰੀ ਜਾਂਦੇ ਨੇ। ਜਦ 50 ਕੋਰੜੇ ਹੋਰ ਲੱਗ ਗਏ, ਕਹਿੰਦੇ ਤੇਰੇ ਹੁਣ ਸਮਝ ਆਇਆ? ਕਹਿੰਦਾ ਨਾ ਮਹਾਰਾਜ, ਮੈਂ ਤਾਂ ਸਮਝਿਆ ਨੀ, ਮੈਂ ਤਾਂ ਹੈਰਾਨ ਹੋਇਆ ਪਿਆ। ਕਹਿੰਦੇ ਕਾਹਦਾ ਹੈਰਾਨ ਹੋਇਆ? ਕਹਿੰਦੇ ਦੇਖ, ਇੰਨੀ ਸ਼ਕਤੀ ਰੱਖਦਾ, ਜੇ ਇੱਕ ਵਾਰੀ ਕਹਿੰਦਾ ਔਰੰਗਜ਼ੇਬ ਦਾ ਰਾਜ ਉਸੇ ਵੇਲੇ ਗਰਕ ਹੋ ਜੂ, ਇੱਕ ਨੀ ਰਹੇਗਾ ਇੱਥੇ ਮੁਗਲ, ਇੱਕ ਵੀ। ਪਰ ਪਿਆਰਿਆ, ਇੰਨੀ ਸ਼ਕਤੀ ਦਾ ਮਾਲਕ ਹੁੰਦਾ, ਮੈਂ ਰੱਬ ਦਾ ਹੁਕਮ ਮੰਨ ਰਿਹਾ। ਉਹ ਕੋਰੜੇ ਮਾਰਦੇ ਨੇ, ਸ਼ਕਤੀਆਂ ਮੈਨੂੰ ਬੇਨਤੀਆਂ ਕਰਦੀਆਂ, ਦੇਖਿਆ ਨੀ ਤੈਂ? ਕਹਿੰਦਾ ਦੇਖਿਆ ਜੀ। ਫਿਰ ਕਹਿੰਦੇ ਇਹਨੂੰ ਸਬਰ ਕਹਿੰਦੇ ਨੇ, ਸ਼ੁਕਰ ਕਹਿੰਦਾ ਉਹਦਾ ਵੀ ਹੋ ਜਾਂਦਾ ਹੁਣੇ ਬੈਠ। ਇਹਨਾਂ ਨੂੰ ਇੱਕ ਪਿਆਲਾ ਪਾਣੀ ਦਾ ਆ ਗਿਆ, ਵਿੱਚ ਨਮਕ ਪਾਇਆ ਹੋਇਆ ਬੇਅੰਤ, ਕੌੜਾ ਕਰਿਆ ਪਿਆ, ਦੋ ਕਤਰੇ ਉਹਦੇ ਹੱਥ ਤੇ ਪਾ ਤੇ। ਕਹਿੰਦੇ ਲਾ ਜੀਭ ਨਾਲ, ਜੀਭ ਨਾਲ ਲਾਇਆ। ਕਹਿੰਦਾ ਤਾਂ ਮਹਾਰਾਜ ਕੌੜੇ ਨੇ, ਸਾਰਾ ਹੀ ਨੂਣ ਹੈ। ਕਹਿੰਦੇ ਹਾਂ, ਇਹ ਮੈਨੂੰ ਦੇ ਰਹੇ ਨੇ ਵੀ ਸਰੀਰ ਖਰਚ ਪਏ ਅੰਦਰੋਂ। ਆ ਤੇਰੀ ਅੱਖ ਖੋਲਾਂ, ਦੂਜੇ ਪਾਸੇ ਕੀ ਦੇਖਦਾ? ਬੇਅੰਤ ਪਦਾਰਥ ਲਈ ਖੜੇ ਮਿੰਨਤਾਂ ਕਰਦੇ ਨੇ ਫਰਿਸ਼ਤੇ, ਵੀ ਆਹ ਮਹਾਰਾਜਾ ਆਹ ਲੈ ਲਓ, ਇਹ ਨਾ ਪੀ ਲਓ। ਕਹਿੰਦੇ ਦੇਖ, ਪੀਤਾ, ਪੀਣ ਕੇ ਕਹਿੰਦੇ ਹੇ ਅੱਲਾ ਤਾਲਾ, ਤੇਰਾ ਸ਼ੁਕਰ ਹੈ, ਤੂੰ ਮੇਰੇ ਵੀ ਮੈਨੂੰ ਵੀ ਕੋਈ ਭੇਜਦਾ ਪੀਣ ਵਾਸਤੇ। ਕਹਿੰਦੇ ਪਿਆਰਿਆ, ਇਹਨੂੰ ਸ਼ੁਕਰ ਕਹਿੰਦੇ ਨੇ। ਇਹ ਸਬਰ ਤੇ ਸ਼ੁਕਰ ਜਿਹੜਾ ਮਹਾਂਪੁਰਖਾਂ ਦਾ ਗਹਿਣਾ ਹੁੰਦਾ ਹੈ, ਮਹਾਂਪੁਰਖ ਜੇ ਕਰਾਮਾਤਾਂ ਦਿਖਾਉਂਦੇ ਨੇ, ਇਹ ਤਾਂ ਨਾਟਕ ਚੇਟਕ ਹੁੰਦੇ ਨੇ। ਮਹਾਰਾਜ ਨੇ ਪ੍ਰਵਾਨ ਨਹੀਂ ਕਰਿਆ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੇ ਮਨ ਆਏ, ਇਹ ਤਾਂ ਨਾਟਕ ਚੇਟਕ ਹੈ, ਸੰਸਾਰ ਤੋਂ ਤਾਂ ਜਾਣਾ ਹੀ ਜਾਣਾ, ਇੱਥੇ ਕੋਈ ਰਹਿੰਦਾ? ਸੋ ਮਹਾਰਾਜ ਸਰਬ ਕਲਾ ਸਮਰੱਥ, ਸਾਰੇ ਸਿੰਘ ਸਮਰੱਥ, ਇੱਕ ਇੱਕ ਸਿੰਘ ਚ ਕਿੰਨੀ ਕਿੰਨੀ ਸ਼ਕਤੀ ਹੈ ਕੋਈ ਅੰਦਾਜ਼ਾ ਨਹੀਂ ਹੈ ਇਸ ਗੱਲ ਦਾ। ਮਰਿਆ ਹੋਇਆ ਨੂੰ ਜਿਉਂਦੇ ਕਰ ਦਿੰਦੇ ਨੇ, ਉਹ ਇੰਨੀਆਂ ਸ਼ਕਤੀਆਂ ਦੇ ਮਾਲਕ ਗੁਰੂ ਦੇ ਪਿਆਰ ਵਿੱਚ ਭਾਣੇ ਵਿੱਚ ਉਹਨਾਂ ਨੇ ਖੇਡ ਵਰਤਾਈ ਜਿਹੜੀ ਆਪਾਂ ਪੜ੍ਹਦੇ ਹਾਂ। ਜਣੇ ਖਣੇ ਦੇ ਹਿੱਸੇ ਵਿੱਚ ਨਹੀਂ ਆ ਸਕਦੀ, ਅਸੀਂ ਨਹੀਂ ਕਰ ਸਕਦੇ, ਅਸੀਂ ਤਾਂ ਚੀਕਾਂ ਮਾਰਨੀਆਂ ਸੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦਾ ਜਿਹੜਾ ਕੌਤਕ ਹੈ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਉਹਦੇ ਸਾਰੇ ਹੀ ਕੌਤਕ ਜਿਹੜੇ ਨੇ ਨਿਰਵੈਰ ਤੋਂ ਰਹਿਤ ਹੁੰਦੇ ਨੇ ਤੇ ਨਿਰਾਲੇ ਹੋਇਆ ਕਰਦੇ ਨੇ। ਸੋ ਇਸ ਤਰ੍ਹਾਂ ਜੋ ਆਪਾਂ ਪੜ੍ਹਿਆ, ਹੁਣ ਕਦੇ ਸਮਾਂ ਜਾਚ ਨਹੀਂ ਦਿੰਦਾ, ਕੱਲ ਦਾ ਇਹ ਸਟੇਜ ਦਾ ਤੁਹਾਡਾ ਆਖਰੀ ਦੀਵਾਨ ਹੈ। ਸਾਲ ਤੋਂ ਬਾਅਦ ਮੈਨੂੰ ਟਾਈਮ ਮਿਲਦਾ ਤੁਹਾਡੇ ਕੋਲ ਆਉਣ ਨੂੰ। ਪਹਿਲੇ ਸਾਲ ਮੈਂ ਹੋਰ ਤਰ੍ਹਾਂ ਤਕੜਾ ਸੀ, ਹੁਣ ਸਰੀਰ ਵੀ ਇੱਥੇ ਬੈਠਾ ਲੱਤਾਂ ਹੀ ਚੜੀ ਜਾਂਦੀ ਹੈ।